ਗੌੜੀ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ ਸਤਿਗੁਰ ਪੁਰਖ ਦਇਆਲ ਹੈ ਜਿਸ ਨੂੰ ਸਮਰਥ ਸਭ ਕੋਈ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਈ।
ਸਤਿਗੁਰ ਪੁਰਖ ਦਇਆਲ ਹੈ, ਪਹਿਲੀ ਤਾਂ ਗੱਲ ਹੈ ਸਤਿਗੁਰ ਪੁਰਖ ਵਾਚਕ ਹੈ, ਦਇਆਲ ਹੈ, ਦਇਆਲ ਸਭ ਉੱਪਰ ਦਇਆਲ ਹੈ, ਕਿਉਂ ਸਾਰੀ ਸ੍ਰਿਸ਼ਟੀ ਨੂੰ ਇਹ ਚਾਹੁੰਦਾ ਐਸਾ ਉਪਦੇਸ਼ ਦਿੰਦਾ ਜਿਹਦੇ ਨਾਲ ਸਾਰੀ ਸ੍ਰਿਸ਼ਟੀ ਭਗਤ ਸਾਗਰ ਚੋ ਤਰਜ ਵਜੇ, ਇਹਨੂੰ ਰਹਿਮ ਆਉਂਦਾ, ਲੋਕ ਭਗਤ ਸਾਗਰ ਦੇ ਵਿੱਚ ਡੁੱਬਦੇ ਨੇ, ਦੁਖੀ ਹੁੰਦੇ ਨੇ, ਇਹਨਾਂ ਤੇ ਰਹਿਮ ਕਰਕੇ ਐਸਾ ਉਪਦੇਸ਼ ਦਿੰਦਾ। ਆਪ ਭਗਤ ਸਾਗਰ ਤੋਂ ਤਰਿਆ ਹੋਇਆ, ਸਤਿਗੁਰ ਪੁਰਖ ਆਪ ਭਗਤ ਸਾਗਰ ਤੋਂ ਤਰਿਆ ਹੋਇਆ, ਦੂਜਿਆਂ ਨੂੰ ਤਾਰਨ ਦਾ ਉਪਦੇਸ਼ ਕਰ ਰਿਹਾ, ਇਸ ਕਰਕੇ ਦਿਆਲ ਹੈ, ਦਇਆ ਹੁੰਦੀ ਹੈ ਇਹਨੂੰ ਜੀਵਨ ਤੇ,
ਜਿਸ ਨੂੰ ਸਮਰਥ ਸਭ ਕੋਈ,
ਪਰ ਉਹਨੂੰ ਸਾਰੀ ਸਮਰਥ ਹੈ, ਸ੍ਰੇਸ਼ਟ ਮਤ ਹੈ, ਉਹਦੇ ਕੋਲ ਤਾਰ ਦੇਣ ਦੀ ਮਤ ਹੈ, ਉਹਦੇ ਕੋਲ ਤਾਰ ਦੇਣ ਸਥਿਤੀ ਉਹਨੂੰ ਬਿਲਕੁਲ ਸਪਸ਼ਟ ਹੈ, ਐਸੀ ਕੋਈ ਗੱਲ ਨੀ ਹੈ ਜਿਹਦਾ ਉਹਨੂੰ ਗਿਆਨ ਨਾ ਹੋਵੇ, ਤੇ ਤਾਰਨ ਦੀ ਬਜਾਏ ਡੋਵੇ ਦੇਵੇ, ਕਿਆ ਅਧੂਰਾ ਤਾਰੇ, ਸਾਰੀ ਸਮਰਥੀ ਹੈ ਉਹਦੇ ਕੋਲ, ਭਗਤ ਸਾਗਰ ਤੋਂ ਪਾਰ ਲੈ ਜਾਣ ਵਾਲੀ ਮੱਤ ਲੋਕਾਂ ਕੋਲ ਹੋਊਗੀ, ਪਰ ਸਭ ਤੋਂ ਸ੍ਰੇਸ਼ਟ ਮੱਤ ਇਹਦੇ ਕੋਲ ਹੈ, ਲੋਕਾਂ ਕੋਲ ਅੱਧੀ ਪਚੱਤੀ ਅਧੂਰੀ ਬਧੂਰੀ ਹੋਊ, ਇਹਦੇ ਕੋਲ ਪੂਰੀ ਮੱਤ ਹੈ।
ਏਕ ਦ੍ਰਿਸ਼ਟੀ ਕਰ ਦੇਖਦਾ ਮਨ ਭਾਵਨੀ ਤੇ ਸਿੱਧੀ ਹੋਈ,
ਏਕ ਦ੍ਰਿਸ਼ਟੀ ਕਰ ਦੇਖਦਾ ਜਿੰਨੇ ਲੋਕ ਨੇ ਨਾ ਸੰਸਾਰ ਦੇ, ਆਦਮੀਆਂ ਦੀ ਗੱਲ ਹੈ, ਆਦਮੀਆਂ ਦੀ, ਉਹ ਕਿਉਂ ਆਦਮੀਆਂ ਨੂੰ ਸਮਝਾ ਰਿਹਾ ਆਦਮੀ ਦੀ ਭਾਸ਼ਾ ਚ, ਜਾਨਵਰਾਂ ਨੂੰ ਨਹੀਂ ਸਮਝਾ ਰਿਹਾ ਜਾਨਵਰਾਂ ਦੀ ਭਾਸ਼ਾ ਚ, ਜਾਨਵਰਾਂ ਨੂੰ ਸਮਝਾ ਰਿਹਾ ਗੁਰੂ ਪਰਮੇਸ਼ਰ, ਚਾਹੇ ਕੋਈ ਸਾਖਤ ਹੈ, ਚਾਹੇ ਕੋਈ ਇਹਦਾ ਦਿੱਤਕ ਹੈ, ਚਾਹੇ ਕੋਈ ਇਹਦਾ ਵਿਰੋਧੀ ਹੈ, ਚਾਹੇ ਕੋਈ ਇਹਨੂੰ ਚੰਗਾ ਮੰਨਦਾ, ਚਾਹੇ ਕੋਈ ਮਾੜਾ ਮੰਨਦਾ, ਇਹ ਸਾਰਿਆਂ ਨੂੰ ਇੱਕੋ ਦ੍ਰਿਸ਼ਟੀ ਨੂੰ ਦੇਖਦਾ, ਇਹਨੇ ਸਾਰਿਆਂ ਨੂੰ ਆਪਣਾ ਮਿੱਤਰ ਬਣਿਆ ਹੋਇਆ, ਮਿੱਤਰ ਬਣ ਕੇ ਉਹਨਾਂ ਦੇ ਭਲੇ ਵਾਸਤੇ ਉਪਦੇਸ਼ ਕਰ ਰਿਹਾ, ਏਕ ਦ੍ਰਿਸ਼ਟ ਕਰ ਦੇਖਦਾ ਸਾਰਿਆਂ ਨੂੰ, ਇੱਕੋ ਦ੍ਰਿਸ਼ਟੀ ਨੂੰ ਦੇਖਦਾ, ਇਹਦਾ ਕੋਈ ਵੈਰੀ ਵਗਾਨਾ ਨਹੀਂ ਹੈ, ਲੋਕ ਇਹਨੂੰ ਵੈਰੀ ਵਗਾਨਾ ਮੰਨਦੇ ਨੇ, ਮੰਨਦੇ ਰਹਿਣ, ਉਹਨਾਂ ਨੂੰ ਗਿਆਨ ਹੈ ਜੀ, ਸਮਝ ਹੈ ਜੀ, ਤਾਂ ਕਰਕੇ ਮੰਨਦੇ ਨੇ, ਇਹ ਨੀ ਮੰਨ ਸਕਦਾ।
ਮਨ ਭਾਵਨੀ ਤੇ ਸਿੱਧੀ ਹੋਈ,
ਮਨ ਭਾਵਨੀ ਤੇ ਸਿੱਧੀ ਹੋਏ, ਜੇ ਕਿਸੇ ਦੇ ਮਨ ਦੇ ਵਿੱਚ ਇੱਛਾ ਹੈ ਭਗਤ ਸਾਗਰ ਤਰਨ ਦੀ, ਤਾਂ ਉਹ ਸਫਲ ਹੋ ਜਾਊਗਾ ਭਗਤ ਸਾਗਰ ਤਰਨ ਦੇ, ਭਗਤ ਸਾਗਰ ਤਾਂ ਤਰੂਗਾ ਆਦਮੀ ਆਪਣੀ ਇੱਛਾ ਨਾਲ, ਆਪਣੀ ਭਾਵਨੀ ਨਾਲ, ਜੇ ਉਹਦੇ ਆਪਣੇ ਮਨ ਦੇ ਵਿੱਚ ਭਾਵਨਾ ਹੈ ਨਾ ਸਤਗੁਰ ਦੇ ਬਚਨ ਨੂੰ ਮੰਨਣ ਦੀ, ਬੰਦ ਕੇ ਚੱਲਣ ਦੀ,
ਠੀਕ ਹੈ ਜੀ,
ਕਾਲੇ ਤਾਂ ਉਹ ਭਗਤ ਸਾਗਰ ਤਾਂ ਉਹੀ ਕਰੂਗਾ, ਪਰ ਸਤਗੁਰ ਸਭ ਨੂੰ ਉਪਦੇਸ਼ ਕਰੀ ਜਾਂਦਾ।
ਮਨ ਭਾਵਨੀ ਕਿਹਦੇ ਵਾਸਤੇ ਕਿਹਾ, ਵੀ ਜੇ ਆਪਣੇ ਜਿਹੜਾ ਬੰਦਾ ਭਗਤ ਸਾਗਰ ਮਨ ਤਰਨਾ ਚਾਹੁੰਦਾ ਹੈ,
ਜਿਹੜਾ ਸੁਣ ਰਿਹਾ,
ਠੀਕ ਹੈ ਜੀ,
ਸਭ ਕੋਈ ਸਭ ਕੋਈ ਜੋ ਜਿਹਨੂੰ ਉਪਦੇਸ਼ ਦੇ ਰਿਹਾ ਸਤਗੁਰ ਸ੍ਰਿਸ਼ਟੀ ਦੇ ਲੋਕਾਂ ਨੂੰ, ਉਹਨਾਂ ਦੇ ਮਨ ਦੀ ਭਾਵਨਾ ਜੋ ਹੈ ਉਹ ਉਪਦੇਸ਼ ਦੇ ਪ੍ਰਤੀ, ਉਹਦੇ ਨਾਲ ਉਹਨਾਂ ਦਾ ਸਿੱਧੀ ਹੋਣੀ, ਪ੍ਰਾਪਤ ਹੋਣੀ,
ਠੀਕ ਹੈ, ਸਿੱਧੀ ਤੋਂ ਭਾਵ ਜੀ,
ਸਿੱਧੀ ਤੋਂ ਕੰਮ ਸਿੱਧ ਹੋਣ, ਉਹਨਾਂ ਦੀ ਕਾਮਯਾਬੀ ਹੋਣੀ ਹੈ, ਭਗਤ ਸਾਗਰ ਤਲ ਦੀ ਸਮਝ ਆਉਣੀ ਹੈ, ਸਿੱਧੀ ਅਸਲ ਸਮਝ ਨੂੰ ਹੈ,
ਠੀਕ ਹੈ,
ਭਗਤ ਸਾਗਰ ਧਰਮ ਦੀ ਸਮਝ ਉਹਨਾਂ ਨੂੰ ਆ ਜਾਣੀ ਹੈ।
ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉੱਤਮ ਹਰ ਪਦ ਸੋਏ, ਨਾਨਕ ਕਿਰਪਾ ਤੇ ਹਰ ਧਿਆਈ ਹੈ, ਗੁਰਮੁਖ ਪਾਵੇ ਕੋਈ।
ਸਤਿਗੁਰ ਵਿੱਚ ਅੰਮ੍ਰਿਤ ਹੈ, ਸਤਿਗੁਰ ਦੇ ਤਾਂ ਵਿੱਚ ਆਪ ਹੀ ਅੰਮ੍ਰਿਤ, ਅੰਮ੍ਰਿਤ ਬਾਣੀ ਸਤਿਗੁਰ ਦੇ ਅੰਦਰੋਂ ਪ੍ਰਗਟ ਹੁੰਦੀ ਹੈ, ਗਿਆਨ ਅੰਮ੍ਰਿਤ ਹੈ ਸਤਿਗੁਰ ਦੇ ਵਿੱਚ, ਕੋਈ ਐਸਾ ਅੰਮ੍ਰਿਤ ਨਹੀਂ ਹੈ ਵੀ ਬਾਣੀ ਦਾ ਚਸ਼ਮਾ ਅੰਮ੍ਰਿਤ ਹੈ ਵੀ ਉਹਨੂੰ ਕੋਈ ਪੀ ਕੇ ਅੰਮ੍ਰਿਤ ਨੂੰ ਤਰਜੂਗਾ, ਚਰਨਾਂ ਕੋ ਸੱਚ ਦੇ ਗਿਆਨ ਨੂੰ ਅੰਮ੍ਰਿਤ ਗਿਆਨ ਕਹਿੰਦੇ ਨੇ। ਸੱਚ ਦਾ ਗਿਆਨ ਪੁਰਾਣ ਦੀ ਹੁੰਦਾ, ਜੋ ਚੀਜ਼ ਪੁਰਾਣੀ ਨਹੀਂ ਹੁੰਦੀ ਉਹ ਅੰਮ੍ਰਿਤ ਹੈ, ਮਰਦਾ ਨੀ ਉਹਦੀ ਫਸੀ ਉਹਦੀ ਹੁੰਦੀ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉੱਤਮ ਹਰ ਪਦ
ਸੋਈ
ਸੋਈ। ਇਸ ਕਰਕੇ ਜਿਹੜਾ ਇਹ ਪਦ ਹੈ, ਪਦਵੀ ਹੈ, ਸਤਿਗੁਰ ਦੀ ਅਵਸਥਾ ਹੈ, ਇਹ ਉੱਤਮ ਪਦਵੀ ਹੈ। ਇਹਦੋ ਉੱਚੀ ਕੋਈ ਪਦਵੀ ਨੀ ਹੈ, ਸੰਸਾਰ ਚ ਇਹਦੋ ਉੱਚੀ ਕੋਈ ਪਦਵੀ ਨੀ। ਇਹਨੂੰ ਭਗਤ ਕਹਿ ਲੋ, ਇਹਨੂੰ ਸਤਿਗੁਰ ਕਹਿ ਲੋ, ਇਹਨੂੰ ਗੁਰਮੁਖ ਕਹਿ ਲੋ, ਇਹ ਕੋਈ ਪਦਵੀ ਦੇ ਲੋੜ ਨੀ। ਇਹਦੋ ਵੱਡਾ ਪਦ ਨੀ ਹੈ, ਇਹਦੋ ਕੋਈ ਉੱਚੀ ਅਵਸਥਾ ਨੀ।
ਹਰ ਤੇ ਸਤਿਗੁਰ ਕਹਿਣ ਦਾ ਭਾਵ ਇੱਕ ਹੀ ਹੈ ਜੀ,
ਇੱਕ ਹੀ ਹੈ।
ਠੀਕ ਹੈ ਜੀ। ਨਾਨਕ ਕਿਰਪਾ ਤੇ ਹਰ ਧਿਆਈਐ ਗੁਰਮੁਖੀ ਪਾਵੇ ਕੋਈ।
ਕਹਿੰਦਾ ਕਿਰਪਾ ਹੋਵੇ ਪਰਮੇਸ਼ਰ ਦੀ, ਤਾਂ ਹਰ ਦੇ ਵਿੱਚ ਧਿਆਨ ਲੱਗੇ, ਭਾਗ ਚੁੱਕੇ ਹੋਣ ਤਾਂ ਉਹਦਾ ਅੰਤਰ ਧਿਆਨ ਹੋਵੇ, ਨਾਮ ਦਾ ਧਿਆਨ ਜੁੜੇ, ਗੁਰਮੁਖ ਪਾਵੇ ਕੋਈ। ਐਸੀ ਅਵਸਥਾ ਨੂੰ ਕੋਈ ਗੁਰਮੁਖੀ ਪ੍ਰਾਪਤ ਕਰ,
ਗੁਰਮੁਖ
ਦੀ ਅਵਸਥਾ ਹੈ ਜੈਸਾ ਸੇਵੇ ਤੈਸਾ ਹੋਏ। ਜੇ ਸਤਿਗੁਰ ਦੀ ਸੇਵਾ ਕਰਦਾ ਤਾਂ ਗੁਰਮੁਖ ਬਣ ਜਾਂਦਾ, ਸਤਿਗੁਰ ਹੀ ਬਣ ਜਾਂਦਾ। ਸਤਿਗੁਰ ਦੀ ਔਰ ਗੁਰਮੁਖ ਦੀ ਇੱਕੋ ਅਵਸਥਾ।
ਠੀਕ ਹੈ ਜੀ। ਮਹੱਲਾ ਚੌਥਾ, ਹਉਮੈ ਮਾਇਆ ਸਭ ਬਿਖ ਹੈ, ਨਿਤ ਜਗ ਟੋਟਾ ਸੰਸਾਰ, ਲਾਹਾ ਹਰ ਧਨ ਖੱਟਿਆ ਗੁਰਮੁਖੀ ਸ਼ਬਦ ਵਿਚਾਰ।
ਮਾਇਆ ਇਹ ਸਭ ਜ਼ਹਿਰ ਹੈ, ਬਿਖ ਹੈ, ਸੰਸਾਰ ਇਹਦੇ ਨਾਲ ਜੁੜਿਆ ਹੋਇਆ, ਨਿਤ ਟੋਟਾ ਹੀ ਰਹਿੰਦਾ ਸੰਸਾਰ ਨੂੰ, ਕਦੇ ਸੰਸਾਰ ਇਹਦੇ ਨਾਲ ਰਜਦਾ ਹੈ ਹੀ ਨੀ। ਇਹ ਵਸਤਾਂ ਸੰਸਾਰ ਦੀਆਂ, ਮਾਇਆ ਦੀਆਂ, ਹਰ ਵਕਤ ਆਦਮੀ ਦੀਆਂ ਲੋੜਾਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ, ਲੋੜਾਂ ਦਾ ਟੋਟਾ ਬਣਿਆ ਹੀ ਰਹਿੰਦਾ ਸੰਸਾਰੀ ਲੋਕਾਂ ਨੂੰ। ਲਾਹਾ ਵੀ ਹੈ ਸੰਸਾਰ ਦੇ ਵਿੱਚ, ਲਾਹਾ ਲੈਣੇ ਹਰ ਧਨ, ਜੇ ਹਰ ਧਨ ਖੱਟੇ ਲੋਕ ਧਨ ਖੱਟੇ ਤਾਂ ਲਾਹਾ ਹੈ। ਪਰ ਗੁਰਮੁਖਾਂ ਨੇ ਹਰ ਧਨ ਖੱਟਿਆ, ਕਿਵੇਂ ਖੱਟਿਆ? ਆ ਜਿਹੜੀ ਗੁਰਮਤ ਹੈ, ਸ਼ਬਦ ਵਿਚਾਰ, ਗੁਰਬਾਣੀ ਦੀ ਵਿਚਾਰ ਕੀਤੀ ਹੈ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ, ਉਹਨਾਂ ਨੇ ਹਰ ਧਨ ਖੱਟ ਲਿਆ। ਜਿਹੜੇ ਮਾਇਆ ਦੀ ਦੌੜ ਵਿੱਚ ਲੱਗੇ ਰਹੇ, ਨਾ ਉਹਨਾਂ ਦੀ ਮਾਇਆ ਦੀ ਦੌੜ ਦੀਆਂ ਲੋੜਾਂ ਪੂਰੀਆਂ ਹੋਈਆਂ, ਖੱਜਲ ਖੁਆਰ ਵੀ ਹੁੰਦੇ ਰਹੇ ਤੇ ਚੱਲਦੇ ਹੋਏ ਰਹੇ ਵੀ, ਸਭ ਕੁਛ ਇੱਥੇ ਹੀ ਗਿਆ, ਹਰ ਧਨ ਤੋਂ ਵਾਂਝੇ ਵੀ ਰਹਿ ਗਏ, ਸਦਮੇ ਵਿੱਚ ਲੱਗ ਗਿਆ।
ਠੀਕ ਹੈ ਜੀ। ਹਉਮੈ ਮੈਲ ਬਿਖ ਉਤਰੈ, ਹਰ ਅੰਮ੍ਰਿਤ ਹਰ ਉਰਧਾਰ, ਸਭ ਕਾਰਜ ਤਿੰਨ ਕੇ ਸਿੱਧ ਹੈ, ਜਿਨ ਗੁਰਮੁਖੀ ਕਿਰਪਾ ਧਾਰ।
ਹਉਮੈ ਮੈਲ ਬਿਖ ਉਤਰੈ, ਹਉਮੈ ਮੈਲ ਹੈ ਜਿਹੜੀ ਮਾਇਆ ਕਰਕੇ ਚੜੀ ਹੋਈ, ਬਿਖ ਮਾਇਆ ਦੀ ਕਰਕੇ ਚੜੀ ਹੋਈ ਹੈ, ਇਹ ਉਤਰ ਜਾਂਦੀ ਹੈ ਸ਼ਬਦ ਵਿਚਾਰ ਨਾਲ। ਪਿੱਛੇ ਆਇਆ ਨਾ ਸ਼ਬਦ ਵਿਚਾਰ, ਜਿਹਨਾਂ ਨੇ ਖੱਟ ਲਿਆ ਹਰ ਧਨ,
ਹਾਂਜੀ,
ਉਹਨਾਂ ਦੀ ਉਮਰ ਦੀ ਮੈਲ ਉਤਰ ਜਾਂਦੀ ਹੈ, ਜ਼ਹਿਰ ਉਤਰ ਜਾਂਦੀ ਹੈ ਉਹਨਾਂ ਦੀ। ਹਰ ਅੰਮ੍ਰਿਤ ਹਰ ਉਰਦਾ, ਉਹਨਾਂ ਨੇ ਹਰ ਅੰਮ੍ਰਿਤ ਹਿਰਦੇ ਵਿੱਚ ਧਾਰਨ ਕਰ ਲਿਆ, ਸ਼ਾਂਤੀ ਆ ਗਈ।
ਠੀਕ ਹੈ ਜੀ। ਹਰ ਦੇ ਗੁਣ ਜਿਹੜੇ ਹੈ ਉਹ ਧਾਰਨੇ ਹੈ ਜੀ ਹਿਰਦੇ ਵਿੱਚ।
ਹਾਂ, ਉਹਦੇ ਗੁਣ ਧਾਰਨੇ।
ਠੀਕ ਹੈ ਜੀ।
ਅੰਮ੍ਰਿਤ ਗਿਆਨ ਧਾਰ ਲਿਆ।
ਸਭ ਕਾਰਜ ਤਿੰਨ ਕੇ ਸਿੱਧ ਹੈ, ਜਿਨ ਗੁਰਮੁਖੀ ਕਿਰਪਾ ਧਾਰ।
ਸਭ ਕਾਰਜ ਤਿੰਨ ਕੇ ਸਿੱਧ ਹੈ, ਉਹਨਾਂ ਦੇ ਸਾਰੇ ਕਾਰਜ ਸਿੱਧ ਹੋ ਜਾਂਦੇ ਨੇ, ਜਿਨ ਗੁਰਮੁਖੀ ਕਿਰਪਾ ਧਾਰ, ਜਿਨ੍ਹਾਂ ਤੇ ਗੁਰਮੁਖੀ ਕਿਰਪਾ ਹੋ ਗਈ। ਗੁਰਮੁਖੀ ਕਿਰਪਾ ਕੀ ਹੁੰਦੀ ਹੈ? ਉਹ ਮੇਗੇ ਨੂੰ ਫਰਮਾਨ ਹੋਆ ਪਰਸੋ ਕਿਰਪਾ ਧਾਰ, ਉਹਨਾਂ ਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ, ਉਹਨਾਂ ਦੇ ਅੰਦਰ ਗਿਆਨ ਕੀ ਆਂਦੀ ਆ ਜਾਂਦੀ ਹੈ। ਪਹਿਲਾਂ ਆਂਦੀ ਪਾਛੇ ਜਲ ਵਰਸਦਾ, ਇਹ ਗੁਰਮੁਖੀ ਕਿਰਪਾ। ਚਾਰੇ ਪਦਾਰਥ ਮਿਲ ਜਾਂਦੇ ਨੇ ਉਹਨਾਂ ਨੂੰ, ਉਹਨਾਂ ਤੇ ਕਿਰਪਾ ਜਿਹਨਾਂ ਤੇ ਹੁੰਦੀ ਹੈ, ਉਹਨਾਂ ਨੇ ਗੁਰਬਾਣੀ ਉਚਾਰੀ ਹੈ।
ਠੀਕ ਹੈ ਜੀ। ਨਾਨਕ ਜੋ ਧੁਰ ਮੇਲੇ ਸੇ ਮਿਲ ਰਹੇ, ਹਰ ਮੇਲੇ ਸਿਰਜਣਹਾਰ।
ਨਾਨਕ ਜੋ ਧੁਰ ਮਿਲੇ, ਨਾਨਕ ਕਹਿੰਦਾ ਜੋ ਧੁਰ ਆਪਣੇ ਅੰਦਰ ਹਿਰਦੇ ਚ ਮਿਲੇ ਨਾ, ਸੋ ਮਿਲ ਰਹੇ, ਕਿਸੇ ਨਾਲ ਉਹ ਬਾਹਰ ਕਿਸੇ ਆਦਮੀ ਨਾਲ ਨੀ ਜੁੜੇ, ਜੋ ਅੰਤਰਾਤਮਾ ਨਾਲ ਮਿਲੇ ਰਹੇ, ਆਪਣੇ ਗੋਲ ਨਾਲ ਮਿਲੇ ਰਹੇ, ਉਹੀ ਮਿਲੇ ਰਹਿ ਗਏ ਸਰੀਰ ਛੱਡਣ ਤੋਂ ਬਾਅਦ। ਨਾਨਕ ਜੋ ਮਿਲੇ ਸੋ ਮਿਲ ਰਹੇ,
ਜੋ ਧੁਰ ਮਿਲੇ ਸੇ ਮਿਲ ਰਹੇ,
ਧੁਰ ਅੰਤਰਾਤਮਾ ਨਾਲ ਮਿਲੇ ਮਿਲ ਰਹੇ, ਮਿਲੇ ਸਿਰਜਣਹਾਰ। ਉਹ ਸਿਰਜਣਹਾਰ ਨੇ ਆਪਣੇ ਨਾਲ ਬਣਾਏ ਨੇ ਨਾ, ਸਿਰਜਣਹਾਰ ਤੋਂ ਆਪੇ ਹੈ ਨਾ, ਉਹ ਸਿਰਜਣਹਾਰ ਹੈ ਜਿਹੜਾ ਸਾਡਾ ਗੋਲ ਹੈ, ਉਹ ਸਿਰਜਣਹਾਰ ਹੈ ਜਿਹੜਾ ਜੀਵ ਆਤਮਾ ਇਹ ਰਚਣਹਾਰ ਹੈ, ਇਹ ਤਾਂ ਰਚਦਾ ਮਾਇਆ ਨਾਲ। ਸਿਰਜਣਹਾਰ ਔਰ ਰਚਣਹਾਰ ਦੋ ਅੱਡ ਅੱਡ ਲਫ਼ਜ਼ ਨੇ। ਗੁਣ ਦਾ ਗੋਲ ਸਿਰਜਣਹਾਰ ਹੈ, ਜੋ ਗੁਣ ਦੀ ਸਿਰਜਣਾ ਗੋਲ ਤੋਂ ਖੁੱਦੀ ਹੈ, ਗੁਣ ਦੀ ਉਤਪਤੀ ਗੋਲ ਤੋਂ ਹੁੰਦੀ ਹੈ, ਇਸ ਕਰਕੇ ਉਹ ਸਿਰਜਣਹਾਰ ਹੈ। ਮਨ ਉਹ ਤੋਂ ਪੈਦਾ ਹੋਇਆ ਹੋਈ ਜੋਤ ਹੈ, ਮਨ ਮਾਇਆ ਦੇ ਵਿੱਚ ਜਦ ਰੱਜ ਜਾਂਦਾ ਹੈ ਤਾਂ ਇਹ ਰਚਣਹਾਰ ਹੈ। ਮਨ ਰਚਦਾ, ਜੋਤ ਰਚਦੀ ਹੈ, ਮਾਇਆ ਚ ਰਚਣਹਾਰ ਹੈ। ਇਹ ਰਚਣਹਾਰ ਔਰ ਸਿਰਜਣਹਾਰ ਦੇ ਅਰਥ ਵਿਦਵਾਨਾਂ ਨੇ ਅੱਡੋ ਅੱਡੀ ਨਹੀਂ ਸਮਝੇ, ਇਹ ਵੀ ਵੱਡਾ ਭੁਲੇਖਾ ਲੱਗਿਆ ਹੋਇਆ। ਠੀਕ ਹੈ।
ਪੌੜੀ ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਗੋਸਾਈ, ਤੁਦਨੋ ਸਭ ਧਿਆਈ ਦੀ ਸਭ ਲੱਗੇ ਤੇਰੀ ਪਾਈ।
ਤੂੰ ਸੱਚਾ ਸਾਹਿਬ ਸੱਚ ਹੈ, ਤੂੰ ਸਾਹਿਬ ਹੈ ਪਹਿਲਾਂ ਤਾਂ ਸਾਰਿਆਂ ਦਾ, ਸੱਚਾ ਵੀ ਹੈ। ਸੱਚ ਹੈ, ਸੱਚ ਦਾ ਮਤਲਬ ਹਮੇਸ਼ਾ ਰਹਿਣ ਵਾਲਾ ਹੈ, ਸੱਚਾ ਤਾਂ ਤੇਰਾ ਗੁਣ, ਸੱਚ ਦਾ ਮਤਲਬ ਹਮੇਸ਼ਾ ਰਹਿਣ ਵਾਲਾ, ਹਮੇਸ਼ਾ ਮੌਜੂਦ ਹੈ ਤੇਰਾ।
ਇਹ ਮੂਲ ਨੂੰ ਕਿਹਾ ਜਾ ਰਿਹਾ ਜੀ,
ਮੂਲ ਨੂੰ?
ਅੱਛਾ ਜੀ,
ਉਹਨੂੰ ਕਿਹਾ ਜਾ ਰਿਹਾ, ਉਹ ਤਾਂ ਪਰਮਾਤਮਾ ਦਾ ਪਰਮੇਸ਼ਰ ਦਾ।
ਠੀਕ ਹੈ ਜੀ।
ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਕੁਛ ਨਹੀਂ, ਸੱਚਾ ਮਾਲਕ ਹੈ ਤੂੰ, ਕੁਛ ਨਹੀਂ ਹੈ ਸਭ ਦਾ। ਸੁਰਤ ਦਾ ਮਾਲਕ ਤੂੰ ਹੈ, ਬੁੱਧ ਦਾ ਮਾਲਕ ਤੂੰ ਹੈ।
ਤੁਧ ਨੂੰ ਸਭ ਧਿਆਈ ਦੀ ਸਭ ਲੱਗੇ ਤੇਰੀ ਪਾਈ।
ਤੁਧ ਨੂੰ ਸਭ ਧਿਆਨ ਦੀ ਜਿੰਨੀ ਸ੍ਰਿਸ਼ਟੀ ਹੈ, ਜਿੰਨੀ ਰਚਨਾ ਸਾਰੀ ਤੇਰੇ ਵੱਲ ਧਿਆਨ ਦੇਖਦੀ ਹੈ। ਤੇਰੀ ਭੈ ਚ ਹੈ, ਭੈ ਵਿਚ ਕਵਨ ਚੱਲੇ ਸਦਭਾਉ, ਭੈ ਵਿਚ ਚੱਲਣ ਦਾ ਖਤਰੇ ਹੋ, ਸੱਚ ਤੋਂ ਹੀ ਪੈਦਾ ਹੋਇਆ ਹੈ ਉਹ ਕਵਨ।
ਠੀਕ ਹੈ, ਪਰ ਇਹ ਹੁਣ ਤੂੰ ਸੱਚਾ ਸਾਹਿਬ ਸੱਚ ਹੈ, ਇਹ ਫਿਰ ਪਰਮੇਸ਼ਰ ਵਾਸਤੇ ਕਿਹਾ ਗਿਆ ਕਿ ਫਿਰ ਆਪਾਂ ਕਰ ਲਈਏ ਸਪਸ਼ਟ ਕਿ ਇਹ ਮੂਲ ਵਾਸਤੇ ਕਿਹਾ ਗਿਆ?
ਪਰਮੇਸ਼ਰ ਆ ਰਹੇ, ਪਰਮੇਸ਼ਰ ਆ ਰਹੇ ਦੋ ਨਹੀਂ, ਇੱਕ ਹੈ।
ਅੱਛਾ ਜੀ,
ਇਹ ਬੋਲੇ, ਜੇ ਨਾ ਬੋਲੇ ਤਾਂ ਇਹਦਾ ਹੁਕਮ ਇਹਦੇ ਵਿੱਚ ਗੁਪਤ ਹੈ, ਤਾਂ ਵੀ ਪਰਮੇਸ਼ਰ ਹੈ। ਜੇ ਬੋਲੇ ਤਾਂ ਵੀ ਪਰਮੇਸ਼ਰ ਹੈ, ਜੇ ਆਦਮੀ ਬੋਲਿਆ ਨੀ ਗੁਪਤ ਹੈ, ਫਿਰ ਕਿਹੜਾ ਉਹਦੀ ਤਾਕਤ ਘੱਟ ਗਈ? ਬਿਆਨ ਹੈ ਜੋ ਦਿੱਤਾ ਨੀ, ਹੁਕਮ ਸੁਣਾਇਆ ਨੀ ਜੱਜ ਨੇ, ਫਿਰ ਕਿਹੜਾ ਉਹਦੀ ਤਾਕਤ ਘੱਟ ਹੈ? ਹੁਕਮ ਸੁਣਾਤਾ ਤਾਂ ਕਿਹੜਾ ਤਾਕਤ ਵੱਧ ਗਈ? ਇੱਕੋ ਹੀ ਹੈ, ਦੋ ਨੀ ਹੋ ਸਕਦੇ। ਬੁੱਧੀ ਕਹਿ ਰਹੀ ਹੈ, ਬੁੱਧ ਚਿੱਤ ਇੱਕ ਨੇ ਇੱਥੇ।
ਅੱਛਾ ਜੀ,
ਮਨ ਔਰ ਚਿੱਤ ਔਰ ਮਨ ਜੇ ਹੁੰਦੇ ਨੇ ਫਿਰ ਦੋ ਹੁੰਦੇ ਨੇ। ਇੱਥੇ ਵਿਵੇਕ ਬੁੱਧੀ ਬੋਲੂਗੀ ਇਸ ਅਵਸਥਾ ਵਿੱਚ।
ਠੀਕ ਹੈ ਜੀ,
ਇਹ ਤੁਰਕੀ ਬਾਣੀ ਜਿਹੜੀ ਹੈ, ਤੁਰਕੀ ਬਾਣੀ ਇਸ ਅਵਸਥਾ ਚ ਰਚੀ ਗਈ ਹੈ, ਗੁਰਮੁਖੀ ਬੋਲੀ ਹੈ, ਇਹ ਤਾਂ ਵਿਵੇਕ ਬੁੱਧੀ ਦੀ ਦੱਸੀ ਗੱਲ ਹੈ। ਚਿੱਤਰ ਮਨ ਤਾਂ ਇੱਧਰ ਸੱਚ ਜਿਹੜਾ ਹੈ, ਚਿੱਤਰ ਮਨ ਇਕੱਠੇ ਨੇ ਤਾਂ ਸੱਚ ਹੈ। ਜੇ ਸੱਚ ਜੇ ਮਨ ਅੱਡਾ ਫਿਰ ਸਚਿਆਰ ਔਰ ਕੂੜਿਆਰ ਨੇ, ਫਿਰ ਲਫ਼ਜ਼ ਹੋਰ ਨੇ ਵਾਸਤੇ।
ਅੱਛਾ ਜੀ,
ਫਿਰ ਤਾਂ ਸ਼ਬਦ ਹੋਰ ਵਰਤੇ ਨੇ, ਕੂੜਿਆਰ ਔਰ ਸਚਿਆਰ ਵਰਤੇ ਨੇ।
ਅੱਛਾ, ਫਿਰ ਇਹ ਵਿਵੇਕ ਬੁੱਧੀ ਪਰਮੇਸ਼ਰ ਨੂੰ ਗੱਲ ਕਹਿ ਰਹੀ ਹੈ ਜੀ?
ਗੁਰਮੁਖ ਬੋਲੇ, ਗੁਰਮੁਖ ਦੱਸ ਰਿਹਾ ਕੀ ਬਾਤਾਂ, ਨਾਨਕਾ ਸੁਣਾਵੇ। ਇਹ ਤਾਂ ਕੋਈ ਗੁਰਮੁਖ ਬੋਲ ਰਿਹਾ, ਵਿਵੇਕ ਬੁੱਧੀ, ਵਿਵੇਕ ਬੁੱਧੀ ਗੁਰਮੁਖ ਦੇ ਰੂਪ ਚ ਹੁੰਦੀ ਹੈ, ਉਹ ਭੇਦ ਖੋਲਦੀ ਹੁੰਦੀ ਹੈ ਸੱਚਖੰਡ ਦੇ। ਹਰ ਦਰਗਾਹ ਕੀ ਬਾਤਾਂ, ਨਾਨਕਾ ਸੁਣਾਵੇ।
ਠੀਕ ਹੈ, ਤਾਂ ਹੀ ਧਿਆਈ ਦੀ ਲਿਖਿਆ, ਤੁਧ ਨੂੰ ਸਭ ਧਿਆਈ ਦੀ ਸਭ ਲੱਗੇ ਤੇਰੀ ਪਾਈ। ਠੀਕ ਹੈ ਜੀ, ਪਾਈ ਤੋਂ ਭਾਵ ਇੱਥੇ ਕੀ ਹੈ, ਕਿਉਂਕਿ ਪਰਮੇਸ਼ਰ ਦਾ ਤਾਂ ਕੋਈ ਰੂਪ ਨਾ ਰੇਖ ਨਾ ਰੰਗ, ਇਹ ਬੜਾ ਭੁਲੇਖਾ ਸਾਨੂੰ ਕਿ ਗੁਰ ਕੇ ਚਰਨ ਜਾਂ ਇੱਥੇ ਪਾਈ ਲਿਖਿਆ, ਤਾਂ ਇਹਦਾ ਕੀ ਭਾਵ ਬਣਦਾ ਜੀ?
ਪਾਈ ਤੇਰੇ ਅਨੁਸਾਰ ਨੇ ਸਾਰੇ, ਜੋ ਤੂੰ ਤੇਰੀ ਸੋਚ ਹੈ, ਤੇਰੀ ਸੋਚ ਦੇ ਮੁਤਾਬਕ ਸਾਰਿਆਂ ਦੀ ਸੋਚ ਹੈ। ਦਰਿਆ ਚੱਲਦਾ, ਪਿੱਛੇ ਪਿੱਛੇ ਪਾਣੀ ਆ ਰਿਹਾ, ਪਾਣੀ ਲੱਗਿਆ ਹੋਇਆ,
ਉਹਦੀ ਪੈਰ ਚ ਪੈਰ ਰੱਖ ਰਹੇ ਆ ਕਹਿਣ ਦਾ ਭਾਵ।
ਹਾਂ, ਪਿੱਛੇ ਪਿੱਛੇ ਚੱਲਣ, ਅਨੁਸਰਣ ਕਰਨਾ, ਅਨੁਸਰਣ।
ਠੀਕ ਹੈ ਜੀ।
ਪਾਣੀ ਚ ਚੱਲਣਾ।
ਹਾਂਜੀ ਠੀਕ ਹੈ ਜੀ। ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਿਨ ਕੀਤੀ ਤਿਸ ਪਾਰ ਲੰਘਾਈ।
ਤੇਰੀ ਸਿਫਤ ਸਵਾਲਿਓ ਸਰੂਪ ਹੈ, ਤੇਰੀ ਜਿਹੜੀ ਸਿਫਤੀ ਹੈ, ਸਵਾਲਿਓ ਸੋਹਣੀ ਲੱਗਦੀ ਹੈ, ਇਹ ਤੇਰਾ ਸਰੂਪ ਹੈ, ਜਿਹਨੀ ਕੀਤੀ ਤਿਸ ਪਾਰ ਲੰਘਾਈ। ਤੇਰੀ ਸਿਫਤ ਜਿਹੜੀ ਪ੍ਰਬੰਧ ਤੇਰੀ ਸਿਫਤ ਸਲਾਹ, ਇਹੀ ਤੇਰਾ ਸਰੂਪ ਹੈ, ਜਿਹਨੇ ਸਿਫਤ ਕੀਤੀ ਹੈ ਪਾਰ ਲੰਘਿਆ। ਜੇ ਕੋਈ ਤੇਰਾ ਸਰੂਪ ਹੈ ਤਾਂ ਤੇਰੀ ਸਿਫਤ ਸਲਾਹ ਹੀ ਤੇਰਾ ਸਰੂਪ ਹੈ।
ਠੀਕ ਹੈ ਜੀ। ਗੁਰਮੁਖਾਂ ਨੂੰ ਫਲ ਪਾਇੰਦਾ, ਸੱਚ ਨਾਮ ਸਮਾਈ, ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ। ਗੁਰਮੁਖਾਂ ਨੂੰ ਫਲ ਪਾਇੰਦਾ, ਸੱਚ ਨਾਮ ਸਮਾਈ।
ਗੁਰਮੁਖਾਂ ਨੂੰ ਫਲ ਪਾਇੰਦਾ, ਜਿਹੜੇ ਗੁਰਮੁਖ ਹੁੰਦੇ ਨੇ ਉਹਨਾਂ ਨੂੰ ਫਲ ਲੱਗ ਜਾਂਦਾ, ਉਹ ਫਲਦੇ ਨੇ। ਕਾਹਦੇ ਗਿਆਨ ਫਲ ਲੱਗਦਾ, ਉਹਨਾਂ ਨੂੰ ਹੋਰ ਕੀ ਲੱਗਦਾ। ਗੁਰਮੁਖਾਂ ਨੂੰ ਫਲ ਲੱਗਦਾ, ਗਿਆਨ ਫਲ ਲੱਗਦਾ,
ਸੱਚ ਨਾਮ ਸਮਾਈ।
ਸਮਾਈ ਕਿਉਂਕਿ ਸਤਨਾਮ ਦੇ ਵਿੱਚ ਸੁਧਾਏ ਰਹਿੰਦੇ ਨੇ, ਜਿਵੇਂ ਤੂੰ ਬੁਲਾਉਣਾ ਉਵੇਂ ਬੋਲਦੇ ਨੇ। ਜੋ ਬੋਲਦੇ ਨੇ ਉਹੀ ਫਲ ਹੈ, ਜੋ ਸੰਸਾਰ ਨੂੰ ਬੋਲ ਕੇ ਸੁਣਾਉਂਦੇ ਨੇ ਉਹੀ ਤਾਂ ਫਲ ਹੈ, ਹੋਰ ਫਲ ਕੀ ਹੈ।
ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ।
ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ। ਇਹ ਮੇਰੇ ਵੱਡੇ ਸਾਹਿਬਾ, ਤੇਰੀ ਵਡਿਆਈ ਦੀ ਵੱਡੀ ਹੈ।
ਠੀਕ ਹੈ ਜੀ। ਇੱਥੇ ਪਹਿਲੀ ਪੌੜੀ ਦੀ ਸਮਾਪਤੀ ਹੈ ਜੀ।